चल रही लड़ी वार कथा आसा राग दे विच 396 अंग ते 101वां शब्द धन धन सतगुरु गुरु अर्जन देव साहिब महाराज ने उच्चारण किया जदों छेवें पातशाह महाराज जी ने संसार दे उत्ते प्रकाशमान होना सी। उस खुशी दे समय ते महाराज ने यह बख्शिशां कीतियां हन। सो दुपहर दे समय दी कथा विच इहदे पहले अर्थ हो चुके सन। सो जो सारिआं नूं सीधे तौर ते समझ आउंदे हन अते दूसरे जिहड़ा इहदा अंतरी भाव है शब्द दा, उस अंतरी भाव नूं सतगुरु महाराज जिस प्रकार कथन करदे हन, पंजवें पातशाह जगयासु महात्मा दे विचार द्वारा सतगुरु इह शब्द नूं कथन करदे हन। जगयासु उह हुंदा जिहनूं ग्यान दे पैदा होण दी आस होवे, चाहुंदा होवे कि मैनूं ग्यान मिले। वह ब्रह्म ज्ञानी दे नाल जिवें बैठ के विचार करते ने, वह अंतरी भाव सतगुरु बख्शिश कर रहे हैं। आसा राग दे विच पंचम पिता गुरु अर्जन देव साहिब जी महाराज, सतगुर साचा दिया भेज चिर जीवन उपजया संजोग। सच्चे परमात्मा ने सतगुरां द्वारा ज्ञान रूप पुत्र भेज दिता है। तो क्योंकि एक पुत्र वो है जो संसार दे विच हुंदा, एक ब्रह्म ज्ञान रूप पुत्र जो महाराज बख्शिश करते हैं। सो परमात्मा ने सतगुरां द्वारे ज्ञान रूप पुत्र भेज दिता है। महाराज फरमाउंदे ने जिस ज्ञान करके बड़ी लंबी उम्र जिउण दा संजोग उपजिया, चिर जीवन रूप जो परमेश्वर है उस नाल संजोग भली प्रकार जुड़ना प्राप्त होया। चिर जीवन हुंदा सदा वास्ते ही रहना। जदों कोई जीव परमेश्वर दे विच लीन हो जाता है, जदों तक सृष्टि रहिंदी है उदों तक उहदा नाम रहिंदा। यह चिर जीवन है, जिवें भगत प्रहलाद जी का ध्रुव जी का नाम भी हुण तक है, बाकी सारे नाम जपण वालिआं दा नाम जदों तक सृष्टि रहेगी दुनिया रहेगी उहनां दा नाम रहेगा। उदरै माहे आए किया निवास, माता कै मन बहुत बिगास। जदों ज्ञान ने उदरै माहे तो भाव हिरदे जा के निवास किया गुरां दी कृपा नाल, तां माता अपनी कौन है, मत माता पिता संतोख। तां अंतरीव माता पिता जिहड़े ने, अंतरीव पुत्र है, अंतरीव भैण भरा ने, एक परिवार साढ़े अंदर है एक बाहर। तां माता कौन है, बुद्धि दे मन विच बहुत आनंद होया जदों हिरदे च ज्ञान ने निवास किया। कहण तो भाव है कि मन बुद्ध चित हंकार सहित चारे अंतःकरण प्रसन्न हो गए, क्योंकि दूजे जिहड़े सुख सन पहला अज्ञानता करके संसारी रस, वह ठीक है कि सन रस आउंदे पर कोई दी प्रसन्नता वाली गल नहीं सी, दिली खुशी नहीं सी मिलती उन्हां नाल। क्योंकि जदों तक साडा असल प्रयोजन जिंदगी दा मसला हल नहीं हुंदा, जमना ते मरना नहीं कटिया जांदा, उदों तक गुरमुखां नूं सोझी वालिआं नूं पूर्ण खुशी नहीं मिलदी। इस करके हुण जदों ज्ञान अंजन गुरदिया ज्ञान अंधेर विनाश हर कृपा ते संत भेटिया, नानक मन प्रगास। जम्मिया पूत भगत गोविंद का, प्रगट प्रगटिया सब मह लिखिया तुर का रहाओ। जो गोविंद परमेश्वर दा भगत है उहदे हिरदे विच ज्ञान रूपी पुत्र पैदा होया। सो इसे प्रकार गोविंद दा भगत होण करके पूत नाम हुंदा पवित्र दा, पवित्र ज्ञान पैदा होया। सो जिस प्रकार पुत्र जिहड़ा अखर पिया पुराने समें तों लै के इहदे हर एक चीज़ दे जिवें अखरी अर्थ पहलां वी आप जी नूं बेनती कीती सी कि जिवें भतीजा अखर है, ये अखर जोड़ के अखर बनिया होया, भा ए तीफ ए जा, भा भरा दी जो त्रीआ इस्त्री हुंदी है उहदा जो जाया पैदा कीता उहनूं कहिंदे भा तीजा, भाण जा। इस प्रकार है ये जिहड़ा पुत्र अखर है, ये भी इस तरह अखर संधि छेद करके देखिए पू नामे एक नरक है जो बहुत ही भैड़ा 18वां नरक जिहनूं कहिंदे ने। सो तर नाम तरन दा हुंदा ਉਹ ਪੁੱਤਰ, ਪੁੱਤਰ ਤਾਂ ਕਿਹਾ ਕਿ ਜੇ ਪਿਤਾ ਦੇ ਸਰੀਰ ਛੱਡਣ ਤੋਂ ਬਾਅਦ ਪਿਤਾ ਵਾਸਤੇ ਕੋਈ ਸਾਧਨ ਕਰਾਵੇ ਪਾਠ ਪੂਜਾ ਦਾ, ਅਤੇ ਪੂ ਆਦਿਕ ਨਰਕਾਂ ਤੋਂ ਤਾਰਨ ਹਿੱਤ ਜਿਹੜਾ ਕਾਰਜ ਕਰਾਵੇ, ਉਹ ਪੁਰਾਣੇ ਸਮੇਂ ਵਿੱਚ ਉੱਥੋਂ ਪੁੱਤਰ ਅੱਖਰ ਨੇ ਜਨਮ ਲਿਆ। ਤਾਂ ਭਗਤ ਹੋਣ ਕਰਕੇ ਇੱਥੇ ਪੂਤ ਦਾ ਅਰਥ ਪਵਿੱਤਰ ਹੈ, ਪਵਿੱਤਰ ਗਿਆਨ ਜੰਮਿਆ ਜਦੋਂ ਸਭਨਾ ਵਿੱਚੋਂ ਉਸ ਪੁਰਸ਼ ਦੇ ਹਿਰਦੇ ਵਿੱਚ ਗਿਆਨ ਪ੍ਰਗਟਿਆ ਜਿਹਦੇ ਮੱਥੇ ਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਸੀ ਮਹਾਰਾਜ ਵੱਲੋਂ। ਜਿਸ ਦੇ ਮੱਥੇ ਤੇ ਧੁਰ ਦਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਸੀ ਉਹਦਾ ਜਸ ਸਾਰਿਆਂ ਵਿੱਚ ਪ੍ਰਗਟਿਆ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਜਿਸ ਵੇਲੇ ਦਸ ਇੰਦਰੀਆਂ ਨੂੰ ਸੋ ਮੱਲਣਾ ਭਾਵ ਕਾਬੂ ਕੀਤਾ, ਮਾਸੀ ਤੋਂ ਭਾਵ ਮੱਲਣਾ ਹੁੰਦਾ, ਜਦੋਂ ਦਸਾਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਤੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ, ਉਦੋਂ ਜਿਹੜਾ ਬਾਲਕ ਹੈ ਗਿਆਨ ਨੇ ਜਨਮ ਲਿਆ, ਜਿਸ ਕਰਕੇ ਸੋਗ ਮਿਟ ਗਿਆ ਤੇ ਵੱਡਾ ਆਨੰਦ ਹੋਇਆ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਮਾਤਾ ਕੌਲਾਂ ਜੀ ਨੂੰ ਮਿਲਣ ਗਏ ਇੱਕ ਵਾਰ, ਸੋ ਮਾਤਾ ਜੀ ਧਰਤੀ ਦੇ ਉੱਤੇ ਪਏ ਸਨ, ਜਿਸ ਤਰ੍ਹਾਂ ਬਹੁਤ ਉਦਾਸੀਨ ਚਿਹਰਾ, ਕਹਿਣ ਲੱਗੇ ਤੁਸੀਂ ਉਦਾਸ ਹੋ। ਉਸ ਵਕਤ ਮਾਤਾ ਕੌਲਾਂ ਜੀ ਕਹਿਣ ਲੱਗੇ, ਦੁਨੀਆਂ ਦੇ ਵਿੱਚੋਂ ਮੈਂ ਚਲੇ ਜਾਣਾ ਹੈ, ਪਰ ਪਿੱਛੋਂ ਮੇਰੀ ਕੋਈ ਨਿਸ਼ਾਨੀ ਨਾ ਹੋਵੇਗੀ। ਕਾਸ਼ ਕਿ ਮੇਰੇ ਵੀ ਇੱਕ ਪੁੱਤਰ ਹੁੰਦਾ, ਬਾਅਦ ਵਿੱਚ ਮੇਰੀ ਕੋਈ ਨਿਸ਼ਾਨੀ ਰਹਿੰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਉੱਥੇ ਵਿਰਾਗ ਦਾ ਉਪਦੇਸ਼ ਦਿੱਤਾ ਕਿ ਤੁਸੀਂ ਇਹ ਜਿਹੜੇ ਸੰਸਾਰੀ ਪੁੱਤਰ ਨੇ ਇਹਨਾਂ ਦੀ ਗੱਲ ਨਾ ਕਰੋ, ਤੁਹਾਨੂੰ ਅਸੀਂ ਐਸਾ ਪੁੱਤਰ ਦੇਵਾਂਗੇ, ਬ੍ਰਹਮ ਗਿਆਨ ਰੂਪ ਪੁੱਤਰ ਬਖਸ਼ਿਸ਼ ਕਰਾਂਗੇ। ਇਹ ਗੰਦਗੀ ਕੀ ਕਰਨੀ ਹੈ, ਤੁਹਾਡੇ ਨਾਮ ਦੇ ਉੱਤੇ ਅਸੀਂ ਸਰੋਵਰ ਲਾਵਾਂਗੇ। ਸੋ ਸਰੋਵਰ ਮਾਤਾ ਕੌਲਾਂ ਜੀ, ਮਹਾਰਾਜ ਕਹਿੰਦੇ ਇਹ ਸਰੋਵਰ ਤੁਹਾਡਾ ਪੁੱਤਰ ਹੈ, ਇੱਥੇ ਜਿਹਦੇ ਪੁੱਤਰ ਨਹੀਂ ਹੋਵੇਗਾ, ਜੇ ਉਹ ਇਸ਼ਨਾਨ ਕਰੇਗਾ ਉਹਨੂੰ ਪੁੱਤਰ ਦੀ ਦਾਤ ਮਿਲਿਆ ਕਰੇਗੀ। ਸੋ ਇਸ ਤਰ੍ਹਾਂ ਉੱਥੇ ਮਹਾਰਾਜ ਨੇ ਬ੍ਰਹਮ ਗਿਆਨ ਦਾ ਪੁੱਤਰ ਬਖਸ਼ਿਸ਼ ਕੀਤਾ। ਸੋ ਜਦੋਂ ਮਾਤਾ ਸਾਹਿਬ ਕੌਰ ਜੀ ਨੇ ਵੀ ਬੇਨਤੀ ਕੀਤੀ ਸੀ, ਮੇਰੀ ਗੋਦ ਵਿੱਚ ਵੀ ਲਾਲ ਖੇਡਣਾ ਚਾਹੀਦਾ, ਤਾਂ ਫਿਰ ਸਾਰਾ ਖਾਲਸਾ ਹੀ ਝੋਲੀ ਵਿੱਚ ਪਾ ਦਿੱਤਾ, ਸਾਰਾ ਖਾਲਸਾ ਹੀ ਤੁਹਾਡਾ ਪੁੱਤਰ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸੱਚੇ ਸਾਹਿਬ ਕੈ ਮਨ ਭਾਵੈ। ਜੋ ਸਖੀ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਆਨੰਦ ਪੂਰਵਕ ਗੁਰਬਾਣੀ ਨੂੰ ਗਾਉਂਦੀ ਹੈ ਅਥਵਾ ਆਨੰਦ ਸਾਹਿਬ ਦਾ ਪਾਠ ਕੀਤਾ, ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ। ਕਿਉਂ ਆਨੰਦ ਸਾਹਿਬ ਦਾ ਪਾਠ ਕਿਉਂ ਕੀਤਾ? ਜਦੋਂ ਤੀਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਘਰ ਇੱਕ ਜੋਗੀ ਜਿਹੜਾ 1000 ਸਾਲ ਦੀ ਉਮਰ ਦਾ ਤੀਜੇ ਪਾਤਸ਼ਾਹ ਕੋਲ ਆਇਆ ਸੀ, ਮਹਾਰਾਜ ਨੇ ਉਹਨੂੰ ਪੁੱਛਿਆ ਸੀ, ਜੋਗੀ ਜੀ ਕਿੰਨੀ ਉਮਰ ਹੈ, ਸੰਗਤ ਨੂੰ ਦੱਸੋ। ਕਹਿੰਦੇ 1000 ਸਾਲ। ਕਹਿੰਦੇ ਆਨੰਦ ਆਇਆ ਯੋਗਾ ਅਭਿਆਸ ਵਿੱਚ? ਕਹਿੰਦੇ ਆਨੰਦ ਨਹੀਂ ਆਇਆ ਹੁਣ ਤੱਕ, 1000 ਸਾਲ ਹੋ ਗਿਆ ਮੈਨੂੰ ਯੋਗਾ ਅਭਿਆਸ ਕਮਾਉਂਦਿਆਂ ਨੂੰ, ਕਿਉਂਕਿ ਯੋਗਾ ਆਨੰਦ ਤਾਂ ਆਇਆ ਪਰ ਬ੍ਰਹਮਾਨੰਦ ਮੈਂ ਚਾਹੁੰਦਾ ਸੀ, ਬ੍ਰਹਮਾਨੰਦ ਆਉਂਦਾ। ਮਹਾਰਾਜ ਕਹਿੰਦੇ ਇਹ ਖਲੜਾ ਛੱਡ ਦਿਓ ਪੁਰਾਣਾ, ਤੁਸੀਂ ਸਾਡੇ ਗ੍ਰਹਿ ਵਿਖੇ ਜਨਮ ਲੈਣਾ, ਸਾਡੇ ਪੁੱਤਰ ਦੇ ਘਰ ਮੋਹਰੀ ਦੇ ਘਰ ਤੁਸੀਂ ਜਨਮ ਲੈਣਾ। ਫਿਰ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜਨਮ ਲੈ ਕੇ ਜਦੋਂ ਜਨਮ ਲਿਆ ਤਾਂ ਨਿੱਘੇ ਜਿਹੇ ਪਾਣੀ ਨਾਲ ਇਸ਼ਨਾਨ ਕਰਾ ਕੇ ਕੱਪੜਿਆਂ 'ਚ ਲਪੇਟ ਕੇ ਉਦੋਂ ਤੀਜੇ ਪਾਤਸ਼ਾਹ ਦੀ ਗੋਦ ਵਿੱਚ ਲਿਆ ਕੇ ਜਦੋਂ ਲਟਾਇਆ, ਮਹਾਰਾਜ ਨੇ ਕਿਹਾ ਹੁਣ ਆਨੰਦ ਆਏਗਾ, ਇਹਨਾਂ ਦਾ ਨਾਮ ਅਸੀਂ ਆਨੰਦ ਹੀ ਰੱਖਦੇ ਹਾਂ। ਬਾਬਾ ਆਨੰਦ ਜੀ ਮਹਾਰਾਜ ਦੇ ਕੁਲ ਵਿੱਚ ਹੋਏ ਨੇ। ਜਦੋਂ ਇਹ ਕਥਾ ਤੀਜੇ ਪਾਤਸ਼ਾਹ ਦੀ ਆਵੇਗੀ ਲੜੀਵਾਰ ਕਦੇ ਛੇਵੇਂ ਪਾਤਸ਼ਾਹ ਦੀ, ਉਦੋਂ ਸਰਵਣ ਕਰਾਂਗੇ ਉਹਨਾਂ ਬਾਰੇ ਜ਼ਿਕਰ। ਮਹਾਰਾਜ ਨੇ ਕਿਹਾ ਇਹਨਾਂ ਦੇ ਨਾਮ 'ਤੇ ਅਸੀਂ ਬਾਣੀ ਉਚਾਰਾਂਗੇ ਆਨੰਦ ਸਾਹਿਬ। ਉਦੋਂ ਆਨੰਦ ਸਾਹਿਬ ਬਾਣੀ ਉਚਾਰੀ, ਉਦੋਂ ਫਿਰ ਬਾਲਕ ਦੇ ਜਨਮ ਲੈਣ 'ਤੇ ਆਨੰਦ ਸਾਹਿਬ ਬਾਣੀ ਉਚਾਰ ਕੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਔਰ ਬਾਬਾ ਮੋਹਰੀ ਜੀ, ਭਾਈ ਗੁਰਦਾਸ ਜੀ ਨੂੰ, ਭਾਈ ਬੱਲੂ ਜੀ ਨੂੰ ਬਚਨ ਕੀਤਾ, ਇਹ ਆਨੰਦ ਸਾਹਿਬ ਗਾਇਨ ਕਰਨਾ, ਢੋਲਕੀਆਂ ਚਿਮਟੇ ਛੈਣੇ ਲੈ ਕੇ ਕੋਠੇ 'ਤੇ ਚੜ੍ਹ ਜਾਓ ਸਾਰੇ ਜਾਣੇ, ਉੱਤੇ ਜਾ ਕੇ ਉੱਚੀ ਉੱਚੀ ਆਵਾਜ਼ ਵਿੱਚ ਸਾਰਾ ਆਨੰਦ ਸਾਹਿਬ ਪੜ੍ਹਨਾ। ਆ ਜਿਹੜਾ ਆਪਾਂ ਆਨੰਦ ਸਾਹਿਬ ਹੁਣ 5 ਪੌੜੀਆਂ ਪੜ੍ਹਦੇ ਹਾਂ, ਇਹ ਪਹਿਲਾਂ 40 ਪੌੜੀਆਂ ਸੰਗਤ ਪੜ੍ਹਦੀ ਹੁੰਦੀ ਸੀ ਪੁਰਾਣੇ ਸਮਿਆਂ 'ਚ, ਫਿਰ ਹੌਲੀ ਹੌਲੀ ਵੀ ਇਹ ਵੱਡਾ ਹੈ ਆਨੰਦ ਸਾਹਿਬ, ਜ਼ਿਆਦਾ ਵੱਡੀ ਬਾਣੀ ਹੈ, ਇਸ ਤਰ੍ਹਾਂ ਇਹ ਘਟਾ ਕੇ 6 ਪੌੜੀਆਂ ਕਰ ਲਈਆਂ। ਤਾਂਹੀਓ ਮਹਾਰਾਜ ਨੇ ਕਿਹਾ ਗੁਰਬਾਣੀ ਸਖੀ ਆਨੰਦ ਗਾਵੈ। ਭਾਈ ਜੋ ਬਾਲਕ ਨੇ ਜਨਮ ਲਿਆ ਉਹਦਾ ਆਨੰਦ ਪੂਰਵਕ ਆਨੰਦ ਸਾਹਿਬ ਦੀ ਗੁਰਬਾਣੀ ਵੀ ਜ਼ਰੂਰ ਪੜ੍ਹੋ, ਕਿਉਂਕਿ ਆਨੰਦ ਭਇਆ ਹੋ, ਘਰ ਦੇ ਵਿੱਚ ਬਹੁਤ ਖੁਸ਼ੀਆਂ ਹੋਈਆਂ। ਸੋ ਸੱਚੇ ਸਾਹਿਬ ਦੇ ਮਨ ਨੂੰ ਭਾਉਂਦੀ ਹੈ ਜੋ ਸਖੀ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਆਨੰਦ ਪੂਰਵਕ ਗੁਰਬਾਣੀ ਨੂੰ ਗਾਉਂਦੀ ਹੈ, ਆਨੰਦ ਸਾਹਿਬ ਪੜ੍ਹਦੀ ਹੈ, ਉਹ ਸੱਚੇ ਸਾਹਿਬ ਦੇ ਮਨ ਨੂੰ ਭਾ ਜਾਂਦੀ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਸ਼ੁਭ ਗੁਣਾਂ ਰੂਪੀ ਵੇਲ ਬਹੁਤ ਸਾਰੀ ਵਧੀ ਅਤੇ ਸੰਪਰਦਾ ਰੂਪੀ ਪੀੜੀ ਚੱਲੀ। ਗਿਆਨੀ ਤੋਂ ਅੱਗੇ ਹੋਰ ਗਿਆਨੀ ਹੋ ਗਿਆ, ਗਿਆਨਵਾਨ ਦੀ ਜੋ ਮੂਰਤੀ ਹੈ ਇਹ ਇੱਕ ਧਰਮ ਦੀ ਕਲਾ ਹਰੀ ਨੇ ਬੰਨ੍ਹ ਕੇ ਬਹਾਲੀ ਤੋਂ ਭਾਵ ਵਿਸਤ੍ਰਿਤ ਕੀਤੀ ਹੈ। ਇੱਕ ਗਿਆਨਵਾਨ ਅੱਗੇ ਹੋਰ ਨੂੰ ਗਿਆਨ ਕਰਦਾ, ਅੱਗੇ ਹੋਰ ਨੂੰ ਗਿਆਨ ਕਰਦਾ, ਇਸ ਤਰ੍ਹਾਂ ਅੱਗੇ ਅੱਗੇ ਗਿਆਨ ਹੁੰਦਾ ਸਾਰਿਆਂ ਨੂੰ। ਇੱਕ ਬ੍ਰਹਮ ਗਿਆਨੀ ਹੋਵੇ, ਉਹ ਗਾਹਾਂ ਜਦੋਂ ਕਿਸੇ ਨੂੰ ਆਪਣੇ ਥਾਂ ਤੇ ਸਥਾਪ ਕੇ ਜਾਂਦੇ ਨੇ, ਉਹ ਸਿਰ ਤੇ ਹੱਥ ਰੱਖ ਕੇ ਅੱਗੇ ਬ੍ਰਹਮ ਗਿਆਨ ਫੇਰਦੇ ਜਾਂਦੇ ਨੇ। ਮਨ ਚਿੰਦਿਆ ਸਤਿਗੁਰੂ ਦਿਵਾਇਆ ਭਇ ਅਚਿੰਤ ਏਕ ਲਿਵ ਲਾਇਆ। ਪਰਮੇਸ਼ਰ ਨੇ ਸਤਿਗੁਰਾਂ ਪਾਸੋਂ ਜਗਿਆਸੂ ਨੂੰ ਮੋਕਸ਼ ਰੂਪੀ ਭਾਵ ਮੁਕਤੀ ਰੂਪ ਮਨ ਇੱਛਤ ਫਲ ਦਵਾਇਆ। ਪਰਮੇਸ਼ਰ ਨੇ ਸਤਿਗੁਰਾਂ ਕੋਲੋਂ ਦਵਾਇਆ ਇਹ, ਕਿਉਂਕਿ ਇੱਕ ਅਦੁੱਤੀ ਪਰਮਾਤਮਾ ਵਿੱਚ ਲਿਵ ਲਾ ਕੇ ਜਗਿਆਸੂ ਚਿੰਤਾ ਤੋਂ ਰਹਿਤ ਹੋਏ ਨੇ। ਕੋਈ ਚਿੰਤਾ ਨਹੀਂ, ਹੁਣ ਬ੍ਰਹਮ ਗਿਆਨ ਰੂਪ ਪੁੱਤਰ ਪ੍ਰਾਪਤ ਹੋ ਗਿਆ। ਜਿਉਂ ਬਾਲਕ ਪਿਤਾ ਉਪਰ ਕਰੇ ਬਹੁਮਾਣ, ਬੁਲਾਇਆ ਬੋਲੈ ਗੁਰ ਕੈ ਭਾਣ। ਜਿਵੇਂ ਜਿਹੜਾ ਬਾਲਕ ਹੈ, ਬੱਚਾ ਪਿਤਾ ਦੇ ਉੱਤੇ ਬਹੁਤ ਮਾਣ ਕਰਦਾ ਹੈ, ਮੇਰੇ ਪਿਤਾ ਜੀ ਹਨ ਇਹ ਕਹਿੰਦੇ, ਉਵੇਂ ਜਗਿਆਸੂ ਆਪਣੇ ਗੁਰਾਂ ਉੱਤੇ ਬਹੁਤ ਮਾਣ ਕਰਦਾ ਹੈ। ਗੁਰਾਂ ਦੇ ਭਾਣੇ ਵਿੱਚ ਜਗਿਆਸੂ ਬੁਲਾਇਆ ਹੋਇਆ ਬੋਲਦਾ ਹੈ। ਗੁੱਝੇ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕੀਨੀ ਦਾਤ। ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ। ਸੋ ਜਿੱਥੇ ਵੀ ਇਹ ਪਾਠ ਆਉਂਦਾ, ਗੁੱਝੀ ਛੰਨੀ ਭਾਵ ਇਕੱਠਾ ਹੀ ਲੁਕੀ ਛਿਪੀ ਗੱਲ ਨਹੀਂ ਹੈ। ਜਿਸ ਵੇਲੇ ਗੁਰੂ ਤੁੱਠਾ ਭਾਵ ਸਤਿਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ, ਉਸ ਵਕਤ ਉਹਨਾਂ ਨੇ ਗਿਆਨ ਦੀ ਪ੍ਰਾਪਤੀ ਲਈ ਗੁਰਸਿੱਖ ਨੂੰ ਦਿੱਤਾ ਨਾਮ। ਨਾਮ ਦੀ ਦਾਤ ਜਦੋਂ ਦੇਣਾ ਕੀਤੀ ਤਾਂ ਨਾਮ ਦੇ ਨਾਲ ਹੁੰਦਾ ਗਿਆਨ, ਕਿਉਂਕਿ ਜਿਹੜਾ ਗਿਆਨ ਹੈ ਨਾਮ ਦੀ ਅੰਸ਼ ਹੀ ਹੈ, ਪ੍ਰੇਮ ਵੀ ਨਾਮ ਦੀ ਅੰਸ਼ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਆਸਾ ਮਹੱਲਾ ਪੰਜਵਾ, ਗੁਰਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਮਹਾਰਾਜ ਫਰਮਾਉਂਦੇ, ਜਿਸ ਵੇਲੇ ਪੂਰੇ ਗੁਰਾਂ ਨੇ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ, ਕਿਉਂਕਿ ਦੋ ਪ੍ਰਕਾਰ ਦਾ ਹੱਥ ਹੈ, ਇੱਕ ਤਾਂ ਪ੍ਰਤੱਖ ਹੱਥ ਰੱਖਣਾ, ਇੱਕ ਹੁੰਦਾ ਕਿਰਪਾ ਰੂਪ ਹੱਥ ਰੱਖਣਾ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਸੋ ਪੂਰੇ ਗੁਰਾਂ ਨੇ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ, ਸੋ ਦੋਹਾਂ ਪੁੱਤਰਾਂ ਨੂੰ, ਛੇਵੇਂ ਪਾਤਸ਼ਾਹ ਨੂੰ ਅਤੇ ਜਗਿਆਸੂ ਦੇ ਹਿਰਦੇ ਚ ਗਿਆਨ ਰੂਪ ਪੁੱਤਰ ਨੂੰ ਰੱਖਿਆ, ਤਾਂ ਪੁਰਸ਼ ਦਾ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ। ਧੰਨ ਗੁਰੂ, ਧੰਨ ਗੁਰੂ ਜਪੀਏ, ਧੰਨ ਗੁਰੂ ਕਰਕੇ ਧਿਆਈਏ। ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦਾ ਨਾਮ ਲਈਏ। ਜੀ ਦੀ ਅਰਦਾਸ ਗੁਰੂ ਦੇ ਕੋਲ ਪਾਉਣਾ ਕਰੀਏ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਭਾਵ ਕਹਿਣ ਤੋਂ ਆਪਣੇ ਸੁੱਖ ਦੁੱਖ ਦੀ ਬੇਨਤੀ ਜੋ ਵੀ ਕਰਨੀ ਹੋਵੇ ਉਹ ਗੁਰਾਂ ਦੇ ਕੋਲ ਕਰੋ, ਜਿਵੇਂ ਮਹਾਰਾਜ ਨੇ ਬਚਨ ਕੀਤਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹੋਰ ਦੇ ਕੋਲ ਆਪਣਾ ਜੇ ਦੁੱਖ ਦੱਸਾਂਗੇ ਜਾ ਕੇ ਉਹ ਮਖੌਲ ਕਰਦੇ ਨੇ ਕਿਉਂ। ਇਸ ਕਰਕੇ ਆਪਣੇ ਜੀ ਚਿੱਤ ਦੀ ਗੱਲ ਗੁਰੂ ਸਾਹਿਬ ਦੇ ਨਾਲ ਕਰੋ, ਕਿਉਂਕਿ ਸਤਿਗੁਰੂ ਜੀ ਸੱਚੇ ਪਾਤਸ਼ਾਹ ਦਿਲੋਂ ਸਾਨੂੰ ਬਹੁਤ ਚੰਗਾ ਚਾਹੁੰਦੇ ਨੇ, ਸਾਡਾ ਭਲਾ ਚਾਹੁੰਦੇ ਨੇ। ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜਿਹੜੇ ਵੀ ਸੱਚੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਸੋ ਗੋ ਅਗਿਆਨ ਦੇ ਹਨੇਰੇ ਨੂੰ ਰੂਹ ਪ੍ਰਕਾਸ਼ ਕਰ ਦਿੰਦੇ ਨੇ, ਦੇਵ ਤੋਂ ਭਾਵ ਪ੍ਰਕਾਸ਼ ਸਰੂਪ ਸਤਿਗੁਰੂ, ਸੋ ਉਹਨਾਂ ਸੇਵਕਾਂ ਦੀ ਸੇਵਾ ਕੀਤੀ ਹੋਈ ਪੂਰਨ ਹੋ ਜਾਂਦੀ ਹੈ। ਜੀਉ ਪਿੰਡ ਜੋਬਨ ਰਾਖੈ ਪ੍ਰਾਨ, ਕਉ ਨਾਨਕ ਗੁਰ ਕਉ ਕੁਰਬਾਨ। ਜਿਨ੍ਹਾਂ ਸਤਿਗੁਰਾਂ ਨੇ ਜੀਵ, ਜਿਹੜਾ ਜੀਵ ਦਾ ਪਿੰਡ ਹੈ, ਸਰੀਰ ਪਿੰਡ ਸਰੀਰ ਹੁੰਦਾ, ਜੀਉ ਪਿੰਡ ਸਭ ਤੇਰੀ ਰਾਸ, ਜੀਉ ਹੁੰਦਾ ਜੀਵ ਆਤਮਾ, ਪਿੰਡ ਹੁੰਦਾ ਸਰੀਰ, ਤੇ ਜੋਬਨ ਅਤੇ ਪ੍ਰਾਣ ਸਫਲ ਕਰ ਰੱਖੇ ਨੇ ਸਿੱਖ ਜਗਿਆਸੂ ਦੇ, ਗੁਰਸਿੱਖ ਦੇ। ਸੋ ਮਹਾਰਾਜ ਫਰਮਾਉਂਦੇ ਨੇ, ਭਾਈ ਉਸ ਗੁਰੂ ਤੋਂ ਬਲਿਹਾਰ ਜਾਣਾ ਕਰ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕਰ ਦਿੱਤਾ ਸਾਰਿਆਂ ਦਾ। ਆਸਾ ਕਰ ਅੱਠਵਾਂ ਕਾਫੀ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਇਹ ਸ਼ਬਦ ਅੱਠਵੇਂ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਹੈ। ਕਾਫੀ ਛੰਦ ਦਾ ਨਾਮ ਹੈ। ਪੰਚਮ ਪਿਤਾ ਗੁਰੂ ਅਰਜਨ ਦੇਵ ਸੋਢੀ ਸੁਲਤਾਨ ਸ਼ਹੀਦਾਂ ਦੇ ਸਰਤਾਜ ਇਹ ਪਾਵਨ ਸ਼ਬਦ ਬਖਸ਼ਿਸ਼ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਕੇਵਲ ਇੱਕੋ ਇੱਕ ਹੀ ਹੈ, ਉਹਦੀ ਪ੍ਰਾਪਤੀ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਹੁੰਦੀ ਹੈ। ਗੁਰਾਂ ਦੇ ਅੱਗੇ ਬੇਨਤੀ ਕਰਨੀ ਹੈ, ਮੈਂ ਬੰਦਾ ਬੈਖਰੀਦ ਸੱਚ ਸਾਹਿਬ ਮੇਰਾ। ਸਾਹਿਬ ਮਾਲਕ ਜੋ ਪਰਮੇਸ਼ੁਰ ਹੈ, ਸਤਿਗੁਰੂ ਹੈ, ਹੇ ਸਤਿਗੁਰੂ, ਹੇ ਪਰਮੇਸ਼ੁਰ ਜੀ, ਮੈਂ ਤੇਰਾ ਬੈਖਰੀਦ ਮੁੱਲ ਖਰੀਦਿਆ ਹੋਇਆ ਬੰਦਾ ਜੀ। ਬੈਖਰੀਦ ਹੁੰਦਾ ਮੁੱਲ ਖਰੀਦੀ, ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਤੇ ਦਲਾਗਾ। ਮੈਂ ਤੇਰਾ ਗੁਲਾਮ ਹੈ, ਸੇਵਕ ਹਾਂ ਜੀ, ਬੰਦਾ ਹਾਂ, ਦਾਸ ਹਾਂ, ਕਿਉਂਕਿ ਮੁੱਲ ਖਰੀਦੇ ਹੋਏ ਦਾਸ ਵਿੱਚ ਆਕੜ ਫਾਕੜ ਨਹੀਂ ਹੁੰਦੀ। ਤੂੰ ਮੇਰਾ ਸੱਚਾ ਸਾਹਿਬ ਹੈ ਜੀ, ਮੈਂ ਤੇਰਾ ਦਾਸ ਹਾਂ ਜੀ। ਜੀਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਇਹ ਜੋ ਜੀਵ ਹੈ ਤੇ ਇਹ ਜੀਵ ਦਾ ਜਿਹੜਾ ਪਿੰਡ ਸਰੀਰ ਹੈ, ਇਹ ਸਾਰਾ ਜੋ ਕੁਝ ਮੈਨੂੰ ਪਦਾਰਥ ਆਪਨੇ ਦਿੱਤਾ, ਇਹ ਤੇਰਾ ਹੀ ਦਿੱਤਾ ਹੋਇਆ। ਸੋ ਜੀ ਪਿੰਡ ਸਭ ਆਪਦਾ ਦਿੱਤਾ ਹੋਇਆ ਤੇ ਹੋਰ ਸਭ ਕੁਝ ਪਦਾਰਥ ਵੀ ਤੁਹਾਡਾ ਹੀ ਦਿੱਤਾ ਹੋਇਆ। ਤੁਹਾਡਾ ਹੀ ਦਿੱਤਾ ਖਾਂਦੇ ਹਾਂ ਜੀ, ਅਸੀਂ ਤੁਹਾਡੇ ਤੋਂ ਲੈ ਕੇ ਖਾਂਦੇ ਹਾਂ ਜੀ, ਤੁਹਾਡੀ ਕਿਰਪਾ ਨਾਲ ਹੀ ਹੈ। ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ। ਮੈਂ ਨਿਮਾਣੇ ਨੂੰ ਮਾਣ ਦੇਣ ਵਾਲਾ ਤੂੰ ਹੀ ਧਨੀ ਹੈ, ਮੈਨੂੰ ਤੇਰਾ ਹੀ ਭਰੋਸਾ ਹੈ। ਇਹ ਧਨੀ ਮਾਲਕ ਨਿਮਾਣਿਆਂ ਨੂੰ ਤੁਸੀਂ ਹੀ ਮਾਣ ਦੇਣ ਵਾਲੇ ਹੋ। ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ ਰਹਾਓ। ਇਹ ਸੱਚੇ ਵਾਹਿਗੁਰੂ ਤੇਰੇ ਬਿਨਾਂ ਜਿਹਨੂੰ ਅਨ ਟੇਕ, ਸੋ ਅਨ ਹੁੰਦੀ ਹੋਰ ਜਿਹੜੀ ਟੇਕ ਓਟ ਆਸਰਾ, ਉਹਨੂੰ ਮੈਂ ਕੱਚਾ ਜਾਣਦਾ। ਕਿਉਂਕਿ ਤੁਹਾਡੇ ਤੋਂ ਬਿਨਾਂ ਹੋਰ ਟੇਕ ਓਟ ਆਸਰਾ ਜਿਹੜਾ ਬੇਅਰਥੀ ਹੈ, ਜਿਹਦਾ ਵੀ ਦੁਨੀਆਂ 'ਚ ਆਸਰਾ ਲੈਂਦੇ ਹਾਂ ਉਹ ਪਹਿਲਾਂ ਹੀ ਤੁਰ ਜਾਂਦਾ ਸਾਡੇ ਨਾਲੋਂ। ਜਿਹਦਾ ਵੀ ਆਸਰਾ ਲੈਂਦੇ ਹਾਂ ਉਹਦਾ ਕੀਮਤ ਕੱਲ੍ਹ ਨੂੰ ਉਹ ਬਦਲੀ ਜਾਵੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਸਰਾ ਉਹਦਾ ਲਓ ਜਿਹੜਾ ਪੱਕਾ ਰਹਿਣ ਵਾਲਾ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ। ਆਪਦਾ ਜੋ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਸ੍ਰੇਸ਼ਠ ਹੁਕਮ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਜਿਹਨੂੰ ਪੂਰੇ ਸਤਿਗੁਰੂ ਮਿਲਦੇ ਨੇ ਉਹ ਤੇਰੇ ਰਜਾਏ ਤੋਂ ਭਾਵ ਹੁਕਮ ਚੱਲਦੇ ਨੇ। ਪੂਰੇ ਸਤਿਗੁਰੂ ਕਹਿੰਦੇ ਨੇ ਉਹਦੀ ਰਜਾ ਵਿੱਚ ਚੱਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਉਂਕਿ ਸਤਿਗੁਰੂ ਸਾਨੂੰ ਸਿਖਾਲਦੇ ਨੇ ਸਿੱਖੀ, ਰਜਾ ਵਿੱਚ ਰਹਿ, ਰਜਾ ਵਿੱਚ ਰਾਜੀ ਰਹਿ। ਇਹ ਨਾ ਕਹਿ ਕੇ ਉਹ ਨਹੀਂ ਦੇਖਦਾ, ਉਹ ਸਭ ਦੇਖ ਰਿਹਾ, ਉਹਨੂੰ ਸਭ ਪਤਾ ਕੌਣ ਕਿਹਾ ਜਾ, ਸਭ ਪਤਾ ਉਸਨੂੰ, ਇੱਕ ਇੱਕ ਗੱਲ ਦਾ ਉਹਨੂੰ ਪਤਾ, ਗਿਆਨ ਹੈ। ਫਿਰ ਫੈਸਲਾ ਕਰਤਾ ਵੀ ਉਹ, ਤੂੰ ਨਹੀਂ ਕਹਿਣਾ ਕੁਛ ਕਿਸੇ ਨੂੰ। ਮਹਾਰਾਜ ਫਿਰ ਇਹ ਇਉਂ ਕਹਿੰਦਾ, ਕਹਿੰਦੇ ਮੈਂ ਬੈਠਾ ਜੋ ਇਹਨੂੰ ਪੁੱਛਣ ਨੂੰ, ਮੈਂ ਪੁੱਛੂੰਗਾ ਇਹ ਕੀ ਗੱਲ ਹੈ, ਇਸ ਕਰਕੇ ਮੈਂ ਸਾਰਿਆਂ ਦੇ ਸਿਰ ਦੇ ਉੱਤੇ ਬੈਠਾ। ਚਤੁਰਾਈ ਸਿਆਣਪਾ ਕਿਤੇ ਕਾਮਨਾ ਆਈ ਹੈ। ਹੁਣ ਜਿਹੜੀ ਵਾਕਾਂ ਦੀ ਚਤੁਰਾਈ ਹੁੰਦੀ ਹੈ, ਮਿੱਠੀਆਂ ਮਿੱਠੀਆਂ ਗੱਲਾਂ ਇਧਰਲੀਆਂ ਉਧਰਲੀਆਂ ਕਰਕੇ ਜਿਹੜੀਆਂ ਵਾਕਾਂ ਦੀ ਚਤੁਰਾਈ ਹੁੰਦੀ ਸਾਡੀ, ਸਿਆਣਪ ਹੁੰਦੀ ਮਨ ਦੀ, ਇਹ ਕਿਸੇ ਕੰਮ ਨਹੀਂ ਆਉਂਦੀ। ਖਾਸ ਕਰਕੇ ਗੁਰੂ ਸਾਹਿਬ ਦੇ ਸਾਹਮਣੇ, ਮਹਾਂਪੁਰਖਾਂ ਦੇ ਸਾਹਮਣੇ, ਨਿਰੰਕਾਰ ਜੀ ਦੇ ਸਾਹਮਣੇ ਇਹ ਜਿਹੜੀਆਂ ਸਿਆਣਪਾਂ ਉੱਥੇ ਕੰਮ ਹੀ ਨਹੀਂ ਆਉਂਦੀਆਂ। ਪਹਿਲਾਂ ਵੀ ਬੇਨਤੀ ਕੀਤੀ ਹੈ, ਸਤਿਗੁਰਾਂ ਦੇ ਮੂਹਰੇ ਤਾਂ ਬੋਲ ਹੀ ਨਹੀਂ ਹੁੰਦਾ। ਸਿਰਫ ਦੋ ਚੀਜ਼ਾਂ ਬਸ, ਸਿਰ ਝੁਕਾ ਕੇ ਖੜਨਾ ਠੀਕ ਹੈ ਗੁਰਾਂ ਦੇ ਅੱਗੇ, ਇੱਕ ਇਹ ਕਿ ਕਿਰਪਾ ਕਰੋ ਜੀ, ਬਸ ਇਸ ਤੋਂ ਗਾਹਾਂ ਦੀ ਕੋਈ ਗੱਲ ਹੀ ਨਹੀਂ ਹੈ। ਸੋ ਇਸ ਤਰ੍ਹਾਂ ਮਹਾਂਪੁਰਖਾਂ ਨੂੰ ਅਸੀਂ ਦੇਖਿਆ, ਵੱਡੇ ਮਹਾਂਪੁਰਖਾਂ ਦੇ ਸਾਹਮਣੇ ਖੜਦੇ ਜਦੋਂ, ਕੋਈ ਮੂਹਰੋਂ ਬੋਲਦੇ ਨਹੀਂ ਸੀ ਗੱਲ, ਉਹਨਾਂ ਨੇ ਕਿੰਨੀਆਂ ਗੱਲਾਂ ਕਹਿਣੀਆਂ, ਉਹਨਾਂ ਨੇ ਇੱਕੋ ਹੀ ਕਹਿਣੀ ਜੀ ਕਿਰਪਾ ਕਰ ਦਿਓ ਬਸ, ਉਹਨਾਂ ਨੇ ਕਹਿਣਾ ਜਾ ਫਿਰ ਠੀਕ ਹੈ ਹੁਣ। ਸੋ ਇਸ ਕਰਕੇ ਹੈ ਕਿ ਜੇ ਆਪਾਂ ਜ਼ਿਆਦਾ ਬੋਲਾਂਗੇ ਗੁਰੂ ਸਾਹਿਬ ਦੇ ਸਾਹਮਣੇ, ਜ਼ਿਆਦਾ ਬੋਲਣ ਨਾਲ ਕੀ ਹੁੰਦਾ, ਕੋਈ ਗੱਲ ਗਲਤ ਵੀ ਕਹੀ ਹੋ ਜਾਂਦੀ ਹੈ, ਫਿਰ ਉਹ ਗੱਲ ਖਰਾਬ ਕਰਦੀ ਹੈ ਆਪਾਂ ਨੂੰ। ਇਸ ਕਰਕੇ ਇਹੀ ਹੈ ਵੀ ਮਹਾਰਾਜ ਸਾਨੂੰ ਬੋਲਣਾ ਤਾਂ ਨਹੀਂ ਆਉਂਦਾ ਕੁਛ, ਨਾ ਸਾਨੂੰ ਕੋਈ ਬੇਨਤੀ ਕਰਨੀ ਆਉਂਦੀ ਹੈ, ਪਰ ਤੁਸੀਂ ਕਿਰਪਾ ਕਰ ਦਿਓ ਜੀ, ਇੰਨੀ ਗੱਲ ਤੋਂ ਗਾਹਾਂ ਕਹੇ ਹੀ ਨਾ, ਕਿਰਪਾ ਕਰ ਦਿਓ ਮਹਾਰਾਜ ਜੀ। ਜੇ ਕਿਰਪਾ ਹੋ ਗਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿਹੜੀ ਬਾਹਲੀ ਸਿਆਣਪ ਜੀ ਮਾਰਨੀ ਹੈ ਉਹਦੇ ਨਾਲ ਕਈ ਵਾਰੀ ਉਲਟੀ ਗੱਲ ਮੂੰਹ ਚੋਂ ਨਿਕਲ ਹੋ ਜਾਂਦੀ ਹੈ, ਫਿਰ ਉਲਟੀ ਗੱਲ ਬਹੁਤ ਖਰਾਬ ਕਰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮਦਾਨ ਮੰਗੋ, ਸਿੱਖੀ ਮੰਗੋ, ਕਿਰਪਾ ਕਰੋ ਜੀ। ਮਹਾਰਾਜ ਨਾਮਦਾਨ ਬਖਸ਼ੋ, ਸਿੱਖੀ ਬਖਸ਼ੋ। ਜਿਹਦੇ ਕੋਲ ਨਾਮਦਾਨ ਹੈ, ਸਿੱਖੀ ਹੈ, ਉਹ ਸਭ ਤੋਂ ਸਿਆਣਾ ਹੋ ਜਾਂਦਾ, ਉਹਨੂੰ ਸਭ ਕੁਛ ਆ ਜਾਂਦਾ, ਆਪਣੇ ਆਪ ਹੀ ਕਿਰਪਾ ਹੋ ਜਾਂਦੀ ਹੈ। ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ। ਇਹ ਸਾਹਿਬ ਜੀ ਤੁਸੀਂ ਪ੍ਰਸੰਨ ਹੋ ਕੇ ਜੋ ਦੇ ਦਿੰਦੇ ਹੋ, ਉਹੀ ਅਸੀਂ ਸੁਖ ਰੂਪ ਕਰਕੇ ਪ੍ਰਾਪਤ ਕਰਦੇ ਹਾਂ, ਵੀ ਬਸ ਇਹ ਜੋ ਦੇਤਾ ਗੁਰੂ ਸਾਹਿਬ ਨੇ ਇਹੀ ਠੀਕ ਹੈ। ਅੱਗਿਓਂ ਕਿੰਤੂ ਪ੍ਰੰਤੂ ਨਹੀਂ ਕਰਦੇ ਅਸੀਂ, ਕਿ ਤੁਸੀਂ ਮੈਨੂੰ ਆਹ ਦੇਣਾ ਸੀ, ਆਹ ਕਿਉਂ ਨਹੀਂ ਦਿੱਤਾ। ਤੁੱਠੇ ਹੋ ਕੇ ਤਾਂ ਛੇਵੇਂ ਪਾਤਸ਼ਾਹ ਉੱਠਣ ਲੱਗੇ ਮੰਜੇ ਤੋਂ, ਵੀ ਮੈਂ ਭਾਈ ਗੋਪਾਲੇ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਦੇ, ਤੁਸੀਂ ਤਾਂ ਖੁਸ਼ ਹੋ ਕੇ ਗੁਰਤਾ ਗੱਦੀ ਦੇਣ ਲੱਗੇ। ਅਤੇ ਉਹ ਭਾਈ ਡੋਲ ਗਿਆ, ਉਹ ਕਹਿੰਦਾ ਮਹਾਰਾਜ ਤਾਂ ਉੱਠ ਕੇ ਚੱਲੇ ਲੈ, ਮੈਂ ਤਾਂ ਆਹ 1.25 ਲੱਖ ਦਾ ਘੋੜਾ ਅਤੇ 1.25 ਲੱਖ ਦੀ ਕਾਠੀ ਲੈਣੀ ਸੀ। ਮਹਾਰਾਜ ਨੇ ਉੱਥੇ ਹੀ ਗੋਡਾ ਥੱਲੇ ਕਰ ਲਿਆ, ਪਾਠ ਦਾ ਭੋਗ ਪਿਆ। ਕਹਿੰਦੇ ਅਸੀਂ ਤਾਂ ਤੈਨੂੰ ਗੁਰਤਾ ਗੱਦੀ ਦੇਣ ਲੱਗੇ ਸੀਗੇ, ਤੂੰ ਕੀ ਫੁਰਨਾ ਕਰ ਲਿਆ, ਤੁੱਛ ਜਿਹਾ, ਇਹ ਘੋੜਾ ਨਾਸਵੰਤ, ਇਹ ਕਾਠੀਆਂ ਨਾਸਵੰਤ, ਇਹ ਤਾਂ ਵਾਰ ਵਾਰ ਸੁੱਟਦੀ ਹੈ ਤੇਰੇ ਤੋਂ, ਤੂੰ ਜਪਜੀ ਸਾਹਿਬ ਦੇ ਬਦਲੇ ਬਸ ਆਹੀ ਮੰਗਿਆ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਖੁਸ਼ ਹੋ ਕੇ ਸਾਹਿਬ ਜੋ ਦੇ ਦੇਣ ਉਹੀ ਠੀਕ ਹੈ, ਆਪਣੇ ਭਲੇ ਵਿੱਚ ਹੀ ਆ ਉਹ। ਜੇ ਲੱਖ ਕਰਮ ਕਮਾਈ ਹੈ ਕਿਛ ਪਵੈ ਨਾ ਬੰਧਾ। ਹੁਣ ਨਾਮ ਤੋਂ ਬਿਨਾਂ ਜੇ ਲੱਖਾਂ ਹੀ ਕਰਮ ਵੀ ਕਮਾ ਲਈਏ ਨਾ, ਸੰਸਾਰ ਸਮੁੰਦਰ ਚ ਰੁੜੇ ਜਾਂਦੇ ਨੂੰ ਫਿਰ ਵੀ ਬੰਧ ਨਹੀਂ ਪੈਂਦਾ, ਫਿਰ ਵੀ ਹੋਰ ਲਾਲਚ, ਹੋਰ ਤ੍ਰਿਸ਼ਨਾ, ਹੋਰ ਤ੍ਰਿਸ਼ਨਾ। ਇਸ ਕਰਕੇ ਕਰਮ ਕਮਾਉਣੇ ਜਿਹੜੇ, ਇਹ ਤਾਂ ਗੇੜੇ 'ਚ ਹੀ ਪਾ ਦਿੰਦੇ ਬੰਦੇ ਨੂੰ। ਕਿੰਨੇ ਕੁ ਕਰਮ ਕਮਾਵਾਂਗੇ? ਵੇਦਾਂ ਦੇ ਵਿੱਚ 1,00,000 ਸੁਰਤੀ 'ਚ 80,000 ਤਾਂ ਕਰਮ ਕਾਂਡ ਹੀ ਹੈ। 80,000 ਕਰਮ ਕਾਂਡ ਤਾਂ ਜੇ 10,000 ਸਾਲ ਵੀ ਉਮਰ ਹੋ ਜਾਵੇ ਤਾਂ ਨਹੀਂ ਕਮਾਇਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁੱਗ ਦੇ ਵਿੱਚ ਤਾਂ ਇੱਕ ਨਾਮ ਹੀ ਹੈ। ਜਨ ਨਾਨਕ ਕੀਤਾ ਨਾਮ ਧਰ, ਹੋਰ ਛੋੜਿਆ ਧੰਦਾ। ਮਹਾਰਾਜ ਕਹਿੰਦੇ ਹੋਰ ਸਾਰੇ ਧੰਦੇ ਛੱਡ ਦਿੱਤੇ, ਨਾਮ ਦਾ ਧਾਰ ਹੁੰਦਾ ਆਸਰਾ ਕੀਤਾ ਬਸ। ਕਲਯੁੱਗ ਦੇ ਵਿੱਚ ਹੋਰ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕਰਦੇ ਹਾਂ ਉਹਨਾਂ ਦੀ ਇੰਨੀ ਮਹਾਨਤਾ ਨਹੀਂ। ਤੀਰਥ, ਤਪ, ਦਇਆ, ਦਾਤ, ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਉਹ ਨਹੀਂ ਇੰਨਾ ਵਧੀਆ ਹੈ। ਬਸ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਸਭ ਤੋਂ ਵਧੀਆ ਹੈ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ ਅੱਗੇ। ਸਰਬ ਸੁਖਾ ਮੈਂ ਭਾਲਿਆ, ਹਰ ਜੇਵੜ ਨਾ ਕੋਈ। ਮੈਂ ਸਾਰਿਆਂ ਸੁੱਖਾਂ ਨੂੰ ਭਾਲਿਆ, ਢੂੰਡਿਆ, ਦੇਖਿਆ, ਪਰ ਹਰੀ ਦੇ ਸਿਮਰਨ ਵਰਗਾ ਹੋਰ ਕੋਈ ਸੁੱਖ ਨਹੀਂ। ਸਿਮਰਨ ਕਰਨਾ ਬਹੁਤ ਚੰਗਾ ਹੁੰਦਾ, ਇਸ ਕਰਕੇ ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਹੋ ਜਾਵੇ ਸਿਮਰਨ ਕਰੀਏ ਵਾਹਿਗੁਰੂ ਦਾ, ਮੂਲ ਮੰਤਰ ਦਾ ਜਿੰਨਾ ਪਾਠ ਹੋ ਜਾਵੇ, ਕੀਰਤਨ ਸੁਣ ਸਕੀਏ, ਗੁਰੂ ਕੀ ਕਥਾ ਸੁਣ ਸਕੀਏ, ਜਿੰਨਾ ਸਹਿਜ ਪਾਠ ਕਰ ਸਕੀਏ, ਉਹੀ ਸਭ ਤੋਂ ਵਧੀਆ ਆਨੰਦ ਵਾਲੀ ਚੀਜ਼ ਹੈ। ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ, ਕਿਉਂਕਿ ਸੱਚ ਸਾਹਿਬ ਉਹੀ ਮਾਲਕ ਪਰਮੇਸ਼ਰ ਸਤਿਗੁਰੂ, ਸੱਚੇ ਸਾਹਿਬ ਪਰਮੇਸ਼ਰ ਗੁਰਾਂ ਦੀ ਪ੍ਰਸੰਨਤਾ ਨਾਲ ਹੀ ਪ੍ਰਾਪਤ ਹੁੰਦੇ ਨੇ। ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਤਾਂ ਸਤਿਗੁਰੂ ਮਿਲਦੇ ਨੇ, ਸਤਿਗੁਰੂ ਜੀ ਖੁਸ਼ ਹੁੰਦੇ, ਸੰਗਤ 'ਚ ਬਿਠਾਉਂਦੇ ਨੇ। ਜਦੋਂ ਸੰਗਤ ਵਿੱਚ ਕਹਿਣੀ ਬਹਿਣੀ ਰਹਿਣੀ ਸਹਿਣੀ ਸਿੱਖ ਲੈਂਦਾ, ਨਾਮ ਜਪਣ ਲੱਗ ਜਾਂਦਾ, ਤਾਂ ਹੌਲੀ 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 ਸੁਣਿਆ ਦੁੱਖ ਪਾਪ ਕਾ ਨਾਸ਼ ਜਦੋਂ ਹੋ ਜਾਂਦਾ, ਫਿਰ ਸਤਿਗੁਰੂ ਜੀ ਬਖਸ਼ ਲੈਂਦੇ ਨੇ। ਇਸ ਕਰਕੇ ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜਾਵਾਂ। ਬਲਿਹਾਰੀ ਗੁਰ ਆਪਣੇ ਸਾਧ ਸਾਧ ਕੁਰਬਾਨਾ, ਬਲਿਹਾਰ ਜਾਣੇ ਯੋਗ ਜੋ ਆਪਣੇ ਸਤਿਗੁਰੂ ਜੀ ਹਨ ਉਹਨਾਂ ਤੋਂ ਮੈਂ ਸਦਾ ਸਦਾ ਰੋਜ਼ ਬਲਿਹਾਰ ਜਾਂਦਾ। ਬਲਿਹਾਰ ਦਾ ਮਤਲਬ ਕੀ ਹੈ? ਜਿੱਥੇ ਜਾ ਕੇ ਸਾਰੇ ਬਲ ਹਾਰ ਜਾਈਦੇ ਨੇ, ਜਿੱਥੇ ਬੁੱਧੀ ਦਾ ਬਲ ਹਾਰ ਜਾਂਦਾ, ਪੈਸਿਆਂ ਦਾ ਬਲ ਹਾਰ ਜਾਂਦਾ, ਜਿੱਥੇ ਸਰੀਰਕ ਬਲ ਹਾਰ ਜਾਂਦਾ, ਉੱਥੇ ਜਾ ਕੇ ਬਲਿਹਾਰ ਜਾਵਾਂ ਗੁਰਾਂ ਤੋਂ। ਨਾਮ ਨਾ ਵਿਸਰਾਓ ਇੱਕ ਖਿਨ ਚਸਾ, ਇਹੋ ਕੀਜੈ ਦਾਨਾ ਰਹਾਓ। ਇਹੀ ਸਾਡੀ ਬੇਨਤੀ ਹੈ ਜੀ ਆਪਦੇ ਚਰਨਾਂ 'ਚ ਕਿ ਮੈਨੂੰ ਨਾਮਦਾਨ ਬਖਸ਼ਿਸ਼ ਕਰੋ, ਅਤੇ ਚੱਸੇ ਦਾ ਇੱਕ ਖਿਨ ਭਰ ਵੀ ਮੈਨੂੰ ਨਾਮ ਨਾ ਭੁੱਲੇ, ਅੱਖ ਝਮਕਣ ਜਿੰਨੇ ਸਮੇਂ ਵਿੱਚ ਵੀ ਮੈਨੂੰ ਨਾਮ ਨਾ ਭੁੱਲੇ। ਸਤਿਗੁਰੂ ਆਪਾਂ ਨੂੰ ਪ੍ਰੇਰਨਾ ਦਿੰਦੇ ਨੇ, ਪਰ ਆਪਣੇ ਸੁਭਾਅ ਜਾਂ ਮਨ ਦੇ ਸੁਭਾਅ ਇੰਨੇ ਅੜਬ ਨੇ ਕਿ ਆਪਾਂ ਸੁਣਦੇ ਜ਼ਰੂਰ ਹਾਂ ਪਰ ਆਪਾਂ ਉਸ ਉੱਤੇ ਅਮਲ ਨਹੀਂ ਕਰਦੇ ਗੱਲ ਦੇ ਉੱਤੇ। ਲੋੜ ਹੈ ਸਾਨੂੰ ਅਮਲ ਕਰਨ ਦੀ ਚੀਜ਼ ਉੱਤੇ ਵੀ, ਕਿਉਂ ਆਪਾਂ ਗੁਰੂ ਸਾਹਿਬ ਦੇ ਕੋਲ ਆਏ ਅਤੇ ਸਤਿਗੁਰੂ ਸਾਨੂੰ ਜੋ ਕਹਿੰਦੇ ਨੇ ਅਸੀਂ ਉਹ ਮੰਨਦੇ ਨਹੀਂ। ਕਾਸ਼ ਸਾਡੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੰਨ ਲੈਂਦੀ, ਆਪਾਂ ਇਹੋ ਜਿਹੇ ਕਸ਼ਟ ਪ੍ਰਾਪਤੀ ਨਾ ਕਰਦੇ। ਮਹਾਰਾਜ ਦੀ ਜਦੋਂ ਆਪਾਂ ਲੜੀਵਾਰ ਕਥਾ ਦੇਖ ਰਹੇ ਕਰਦੇ ਹਾਂ, ਇਹਦੇ ਵਿੱਚ ਜਿੰਨਾ ਗਿਆਨ ਹੈ, ਜੋ ਸੇਧ ਦਿੱਤੀ ਮਹਾਰਾਜ ਨੇ, ਉਸ ਨੂੰ ਲਗਭਗ 1% ਬੰਦਾ ਕੋਈ ਕਮਾਵੇ ਨਹੀਂ, ਬਹੁਤੀ ਜ਼ਿਆਦਾ ਸਿੱਖਿਆ ਨੂੰ ਆਪਾਂ ਕਮਾਉਂਦੇ ਨਹੀਂ। ਜੇ ਆਪਾਂ ਕਮਾਵਾਂਗੇ ਤਾਂ ਸਤਿਗੁਰੂ ਦੀ ਖੁਸ਼ੀ ਹੁੰਦੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਇਸ ਕਰਕੇ ਸਤਿਗੁਰੂ ਦੀ ਖੁਸ਼ੀ ਹੈ ਰਹਿਤ ਦੇ ਵਿੱਚ, ਗੁਰਾਂ ਦੀ ਆਗਿਆ ਨੂੰ ਕਮਾਉਣ ਦੇ ਵਿੱਚ। ਭਾਗਠ ਸੱਚਾ ਸੋਏ ਹੈ ਜਿਸ ਹਰ ਤਨ ਅੰਤਰ, ਉਹ ਸੱਚਾ ਭਾਗਠ ਭਾਗਾਂ ਵਾਲਾ ਧਨਾੜ ਅਮੀਰ ਹੈ ਜਿਹਦੇ ਅੰਦਰ ਹਰੀ ਨਾਮ ਧਨ ਹੈ। ਨਾਮ ਧਨ, ਭਾਈ ਮਰਦਾਨਾ ਜੀ ਪਟਨਾ ਸਾਹਿਬ ਜਦੋਂ ਮਹਾਰਾਜ ਪਹੁੰਚੇ, ਬਾਹਰ ਬਾਹਰ ਬੈਠੇ ਸੀ, ਭਾਈ ਮਰਦਾਨਾ ਜੀ ਕਹਿਣ ਲੱਗੇ ਭੁੱਖ ਲੱਗੀ ਮਹਾਰਾਜ, ਕਹਿੰਦੇ ਆ ਸ਼ਹਿਰ ਹੈ ਸਾਹਮਣੇ, ਇੱਥੇ ਜਾ ਕੇ ਤੂੰ ਨਾ ਜਾਂ ਪ੍ਰਸ਼ਾਦਾ ਛਕਿਆ। ਮਹਾਰਾਜ ਜੇ ਕੋਈ ਪੈਸਾ ਕੋਲ ਹੋਊ ਫੇਰ ਹੀ ਛਕੂੰ। ਮਹਾਰਾਜ ਸੱਚੇ ਪਾਤਸ਼ਾਹ ਤਾਂ ਜੇਬ 'ਚ ਰੱਖਦੇ ਨਹੀਂ ਸੀ ਕੁਛ, ਪਰ ਦੇਖੋ ਭਾਗਠ ਸੱਚਾ ਸੋਏ ਗੁਰੂ ਸਾਹਿਬ, ਮਹਾਰਾਜ ਨੇ ਸੱਜੇ ਚਰਨ ਖੜਾਮ 'ਚੋਂ ਕੱਢ ਕੇ ਸੱਜੇ ਚਰਨ ਦੇ ਅੰਗੂਠੇ ਨਾਲ ਮਾੜਾ ਜਿਹਾ ਰੇਤਾ ਪਰੇ ਕੀਤਾ, ਕਹਿੰਦੇ ਆ ਚੱਕ। ਚੱਕਿਆ ਤਾਂ ਬੜਾ ਕੀਮਤੀ ਲਾਲ ਸੀ। ਸੋ ਇਸ ਕਰਕੇ ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਕੋਲ ਇਹ ਚੀਜ਼ਾਂ ਦੀ ਕੋਈ ਖਾਸ ਗੱਲ ਨਹੀਂ ਹੁੰਦੀ, ਸਤਿਗੁਰੂ ਉਹਨਾਂ 'ਤੇ ਕਿਰਪਾ ਕਰ ਦਿੰਦੇ, ਸੁਭਾਵਕ ਹੀ ਉਹਨਾਂ ਕੋਲ ਸਾਰਾ ਕੁਛ ਆਪਣੇ ਆਪ ਹੀ ਆ ਜਾਂਦਾ। 397 ਅੰਗ 'ਤੇ ਅੱਗੇ ਮਹਾਰਾਜ ਫਰਮਾਉਂਦੇ ਨੇ, ਸੋ ਛੂਟੈ ਮਹਾਂਜਾਲ 'ਤੇ ਜਿਸ ਗੁਰ ਸ਼ਬਦ ਨਿਰੰਤਰ, ਜਿਹਨੇ ਨਿਰੰਤਰ ਹੁੰਦਾ ਇੱਕ ਰਸ ਗੁਰ ਸ਼ਬਦ ਦਾ ਸਿਮਰਨ ਕੀਤਾ, ਉਹ ਮੋਹ ਰੂਪੀ ਮਹਾਂਜਾਲ ਤੋਂ ਛੁੱਟ ਜਾਂਦਾ। ਵੱਡੀ ਚੀਜ਼ ਤਾਂ ਮੋਹ ਰੂਪੀ ਮਹਾਂਜਾਲ ਤੋਂ, ਕਾਮ ਕਰੋ ਲੋਭ ਮੋਹ ਹੰਕਾਰ ਤੋਂ ਛੁੱਟਣ ਦੀ ਹੈ। ਸਾਨੂੰ ਤਾਂ ਇੱਥੇ 4 ਰੋਟੀਆਂ ਦੇ ਲਾਲੇ ਪਏ ਹੋਏ ਨੇ, ਕੱਪੜਾ ਲੀੜਾ, ਮਕਾਨ ਮਿਲ ਜੇ, ਆਪਾਂ ਇਹਨੂੰ ਪ੍ਰਾਪਤੀ ਸਮਝਦੇ ਹਾਂ। ਜੇ ਕਿਸੇ ਕੋਲ ਮਕਾਨ ਮੋਟਰ ਕਾਰ ਸਭ ਕੁਛ ਹੈ, ਕਹਿੰਦੇ ਬੜੀ ਕਿਰਪਾ ਉਹਤੇ। ਜੇ ਸਰੀਰ ਛੱਡਾਂਗੇ ਫਿਰ ਇਹ ਕਿਰਪਾ ਨਾਲ ਨਹੀਂ ਜਾਣੀ, ਮੋਟਰ ਕਾਰ ਘਰ ਬਾਰ ਪੈਸਾ, ਫਿਰ ਉਹ ਗਾਹਾਂ ਜਿਹੜੀ ਕਿਰਪਾ ਚਾਹੀਦੀ ਉਹ ਤਾਂ ਇਕੱਠੀ ਨਹੀਂ ਕੀਤੀ। ਗਾਹਾਂ ਤਾਂ ਨਾਮ ਦੀ ਕਿਰਪਾ ਚੱਲਣੀ ਸੀ, ਉੱਥੇ ਤਾਂ ਗੁਰੂ ਵਾਲੇ ਬਣ ਕੇ ਸਰਨਾ ਸੀ। ਇੱਥੇ ਇੱਥੇ ਆਪਾਂ ਕਹਿ ਜਾਂਦੇ ਫਲਾਣੇ 'ਤੇ ਦੇਖੋ ਜੀ ਬੜੀ ਕਿਰਪਾ ਮਹਾਰਾਜ ਦੀ, ਐਂ ਕਈ ਲੋਕਾਂ ਨੂੰ ਸੁਣੀਦਾ ਫਲਾਣੇ 'ਤੇ ਬੜੀ ਕਿਰਪਾ ਜੀ। ਕਹਿੰਦੇ ਕੀ ਹੋਇਆ? ਕਹਿੰਦੇ ਉਹਦੀ ਪ੍ਰਮੋਸ਼ਨ ਹੋ ਗਈ। ਇਹ ਕੋਈ ਕਿਰਪਾ? ਇਹ ਤਾਂ ਪਰਾ ਲੱਭਦਾ, ਪਿਛਲੇ ਜਨਮ 'ਚ ਬੀਜੀ ਹੋਈ ਸੀ ਉਹ ਮਿਲ ਗਈ ਉਹਨੂੰ। ਕਿਰਪਾ ਉਹ ਸਮਝੋ ਜੇ ਸਿੱਖੀ ਆ, ਜੇ ਨਾਮ ਹੈ ਆਪਣੇ ਕੋਲ, ਨਹੀਂ ਤਾਂ ਊਂ ਜਿਹੜੀ ਕਿਰਪਾ ਇਹਨੂੰ ਕਿਰਪਾ ਮੰਨਦੇ ਹਾਂ ਇਹ ਤਾਂ ਕੂੜ ਕਬਾੜ ਹੀ ਆ, ਜਿਹੜਾ ਝੂਠ ਸੱਚ ਜਾ ਆਪਾਂ ਸੰਸਾਰ ਦੇ ਅੰਦਰ ਕਰਦੇ ਫਿਰਦੇ ਹਾਂ, ਇਹ ਕੋਈ ਖਾਸ ਗੱਲ ਨਹੀਂ ਮੰਨਦੇ ਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਜਿਹੜੀ ਵੱਡੀ ਚੀਜ਼ ਆ ਉਹ ਤਾਂ ਜੇ ਕਿਸੇ ਕੋਲ ਨਾਮਦਾਨ ਆ, ਸਿੱਖੀ ਆ, ਗੁਰੂ ਵਾਲਾ ਬਣਿਆ ਹੋਇਆ, ਅੰਮ੍ਰਿਤ ਵੇਲਾ ਬਖਸ਼ਿਸ਼ ਹੋਇਆ ਹੋਇਆ, ਜਿਹਨੂੰ ਰਾਤ ਦਿਨ ਸਿਮਰਨ ਵਿੱਚ ਲਿਵ ਲੱਗੀ ਹੋਈ ਹੈ, ਉਹ ਸਾਰਿਆਂ ਨਾਲੋਂ ਵੱਡੀ ਕਿਰਪਾ ਵਾਲਾ ਮੰਨਿਆ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ। ਗੁਰਦੇਵਾਂ ਦੀ ਮਹਿਮਾ ਕੀ ਕਹੀਏ ਭਾਈ, ਕਿਉਂਕਿ ਗੁਰੂ ਸਾਹਿਬ ਜੀ ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਰੂਪ ਚਾਰ ਸਾਧਨ ਤੇ ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿਕ ਸ਼ੁਭ ਗੁਣਾਂ ਦਾ ਸਰ ਤੋਂ ਭਾਵ ਸਰੋਵਰ ਨੇ ਸਤਿਗੁਰੂ ਜੀ। ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਓਹੋ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਓਹ ਤੋਂ ਭਾਵ ਇਹ ਜਿਹੜਾ ਹੈ ਨਾ ਊੜੇ ਦਾ ਮੂੰਹ ਖੁੱਲ੍ਹਾ, ਇਸ ਕਰਕੇ ਹਾਹੇ ਨੂੰ ਔਂਕੜ ਹੈ, ਇਹ ਬੋਲਣ ਵੇਲੇ ਇਹੀ ਬੋਲਣਾ। ਓਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਉਹ ਗੁਰੂ ਸਾਹਿਬ ਜੀ ਆਦਿ ਜੁਗਾਦੀ ਹੁੰਦਾ, ਸਦਾ ਸਦਾ ਜੁਗਾਂ ਜੁਗਾਂ ਵਿੱਚ ਪੂਰੇ ਪਰਮੇਸ਼ਰ ਦਾ ਰੂਪ ਨੇ ਆਦਿ ਜੁਗਾਦੀ ਗੁਰੂ ਨਾਨਕ ਦੇਵ ਜੀ। ਆਮ ਲੋਕਾਂ ਵਿੱਚ ਹੁੰਦਾ ਗੁਰੂ ਨਾਨਕ ਦੇਵ ਜੀ 539 ਸਾਲ ਪਹਿਲਾਂ ਆਏ ਜੀ, 539 ਸਾਲ ਪਹਿਲਾਂ ਧਰਤੀ 'ਤੇ ਆਏ ਨੇ ਉਹ। ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਪਹਿਲਾਂ ਨਹੀਂ ਸੀਗੇ। ਮਹਾਰਾਜ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ ਵਾਲੇ ਸ਼ਬਦ ਵੀ ਦੱਸਿਆ। 36 ਯੁੱਗ ਤਾਂ ਮਹਾਰਾਜ ਨੇ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਹੀ ਅਭਿਆਸ ਕੀਤਾ ਵਾਹਿਗੁਰੂ ਮੰਤਰ ਦਾ। ਇਸ ਕਰਕੇ ਬਹੁਤ ਡੂੰਘੀ ਚੀਜ਼ ਹੈ। ਜਦੋਂ ਦਸਵੇਂ ਪਾਤਸ਼ਾਹ ਨੇ ਇਹ ਚੀਜ਼ ਲਿਖੀ ਆਪ ਸਰਬਲੋਕ ਪ੍ਰਕਾਸ਼ ਦੇ ਵਿੱਚ, ਇਹ ਵਾਹਿਗੁਰੂ ਮੰਤਰ ਦਾ ਅਭਿਆਸ ਗੁਰੂ ਨਾਨਕ ਦੇਵ ਜੀ ਨੇ 36 ਯੁੱਗ ਵਰਤਾ, ਗੁਬਾਰਾ ਤਾੜੀ ਲਾਈ ਸਿਰਜਨ ਹਾਰਾ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ, ਉਹ ਸ਼ਬਦ ਹੈ ਸਾਰਾ ਇਹ। ਨਾਮ ਤੇ ਆਵਹੋ ਸਦ ਸਦਾ ਹਰ ਹਰ ਮਾਨੋ ਰੰਗੇ। ਵਾਹਿਗੁਰੂ ਵਾਹਿਗੁਰੂ ਰੂਪੀ ਰੰਗ ਵਿੱਚ ਮਨ ਰੂਪੀ ਵਸਤਰ ਨੂੰ ਰੰਗ ਕੇ ਹਰ ਸਮੇਂ ਨਾਮ ਨੂੰ ਧਿਆਓ। ਕਈ ਕਹਿੰਦੇ ਹੋਰ ਸੁਣਾਓ ਕੋਈ ਗੱਲਬਾਤ, ਕਥਾ ਤੋਂ ਬਾਅਦ ਵੀ ਕਹਿੰਦੇ ਹੁੰਦੇ ਆ, ਕਥਾ ਤੋਂ ਪਹਿਲਾਂ ਵੀ ਕੋਈ ਆ ਜਾਂਦੇ ਕੋਈ ਹੋਰ ਗੱਲ। ਮੈਂ ਕਿਹਾ ਮੈਂ ਤਾਂ ਉੱਥੇ ਸੁਣਾਉਣਾ, ਸਵੇਰੇ ਇੱਕ ਘੰਟਾ, ਦੁਪਹਿਰੇ ਇੱਕ ਘੰਟਾ, ਸ਼ਾਮ ਨੂੰ ਇੱਕ ਘੰਟਾ, ਕਦੇ ਡੇਢ ਡੇਢ ਘੰਟਾ ਵੀ ਲੱਗਦਾ, ਉਦੋਂ ਤਾਂ ਤੁਸੀਂ ਆਉਂਦੇ ਨਹੀਂ। ਅਤੇ ਜਦੋਂ ਮੈਂ ਕੁਛ ਨਹੀਂ ਸੁਣਾਉਂਦਾ ਹੁੰਦਾ ਉਦੋਂ ਕਹਿੰਦੇ ਹੋਰ ਸੁਣਾਓ ਜੀ, ਹੋਰ ਕੀ ਸੁਣਾਈਏ। ਇਹ ਸਭ ਤੋਂ ਕੋਈ ਇੱਕ ਮਹਾਂਪੁਰਖਾਂ ਨੂੰ ਆ ਕੇ ਕਹਿੰਦਾ ਕੋਈ ਹੋਰ ਵਿਚਾਰ ਸੁਣਾਓ, ਕਹਿੰਦੇ 2 ਘੰਟੇ ਕਥਾ ਤਾਂ ਸੁਣਾਇਆ ਹੈ, ਕਹਿੰਦੇ ਨਹੀਂ ਜੀ ਕੋਈ ਹੋਰ ਸੁਣਾਓ। ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਕੁਛ ਨਾ ਕਰੋ, ਦੇਖੋ ਨਾਮ ਹੀ ਸਿਆਣਾ, ਨਾਮ ਹੀ ਸਭ ਕੁਛ ਹੈ, ਨਾਮ ਹੀ ਸਭ ਕੁਛ ਹੈ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸਾਰਾ ਕੁਛ ਇਹਦੇ ਵਿੱਚ ਹੀ ਆ ਜਾਂਦਾ, ਕੋਈ ਗੱਲ ਹੋਰ ਕਰਨ ਦੀ ਲੋੜ ਹੀ ਨਹੀਂ ਪੈਂਦੀ। ਜੇ ਕਿਸੇ ਦੀ ਗੱਲ ਕਰਾਂਗੇ ਫਿਰ ਉਹ ਨਿੰਦਾ ਬਣ ਜਾਂਦੀ, ਕੋਈ ਚੁਗਲੀ ਬਣ ਜਾਂਦੀ, ਕੋਈ ਨਾ ਕੋਈ ਤਾਂ ਗੱਲ ਫਿਰ ਨਿਕਲੂ, ਗੱਲੀ ਗੱਲੀ ਕਈ ਕੁਛ ਹੋ ਜਾਂਦਾ ਫਿਰ। ਇਸ ਕਰਕੇ ਬਹੁਤੀਆਂ ਗੱਲਾਂ ਨਾ ਕਰਨ ਦੀ ਬਜਾਏ ਸਿਮਰਨ ਕਰੋ, ਮੂਲ ਮੰਤਰ ਕਰੋ, ਬਾਣੀ ਪੜ੍ਹੋ, ਕੋਈ ਸਾਖੀ ਸੁਣੋ, ਕੋਈ ਕੀਰਤਨ ਸੁਣੋ, ਉਹ ਵਧੀਆ, ਨਾਲੇ ਮਨ ਟਿਕਿਆ ਰਹਿੰਦਾ। ਪਹਿਲਾਂ ਕਿਸੇ ਦੀ ਚੁਗਲੀ ਕਰਾਂਗੇ, ਨਿੰਦਿਆ ਕਰਾਂਗੇ, ਪੁੱਠਾ ਸਿੱਧਾ ਬੋਲਾਂਗੇ, ਬਾਅਦ ਵਿੱਚ ਉਹ ਗੱਲਾਂ ਫਿਰ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ, ਸੁੱਤਿਆਂ ਪਿਆਂ ਫਿਰ ਉਹ ਘੁੰਮਦੀਆਂ ਰਹਿੰਦੀਆਂ, ਫਿਰ ਉਹਦਾ ਫਾਇਦਾ ਕੀ। ਇਸ ਕਰਕੇ ਜੇ ਕਥਾ ਸੁਣੀ ਹੋਊਗੀ, ਸਾਖੀ ਸੁਣੀ ਹੋਊਗੀ, ਤਾਂ ਕੀਰਤਨ ਸੁਣਿਆ ਹੋਊਗਾ, ਚੱਲ ਉਹ ਦਿਮਾਗ 'ਚ ਤਾਂ ਘੁੰਮੂਗਾ, ਉਹਦਾ ਕੋਈ ਅਰਥ ਘੁੰਮੂਗਾ, ਦਿਮਾਗ 'ਚ ਕੋਈ ਭਲਾ ਤਾਂ ਹੋਊਗਾ ਆਪਣਾ। ਜੀਓ ਪ੍ਰਾਣ ਧਨ ਗੁਰੂ ਹੈ ਨਾਨਕ ਕਹਿ ਸੰਗੇ। ਗੁਰਮੁਖਾਂ ਦੇ ਜੀ ਪ੍ਰਾਣ ਧਨ ਸਭ ਸਤਿਗੁਰੂ ਹੀ ਨੇ, ਉਹੀ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਆ ਸਾਡੀ।